Субтитры сделал. سرکار کو ਝਲਕ ਦਿਖਾ ਕੇ ਸੁਪਨੇ ਵਿੱਚ ਚਲਾ ਗਿਆ, ਉਹ ਤੇ ਸੁਪਨੇ ਵਿੱਚ ਦਰਸ਼ਨ ਦੇ ਕੇ ਚਲਾ ਗਿਆ, ਪਰ ਮੈਨੂੰ ਰੋਗ ਲਾ ਗਿਆ। ਮੈਂ ਰੋ ਰੋ ਕੇ ਬੁਰਾ ਹਾਲ ਕਰ ਲਿਆ। ਉਹ ਝਲਕ ਫਿਰ ਦੇਖਣ ਨੂੰ ਮਨ ਕਰਦਾ, ਪਰ ਕੀ ਕਰਾਂ, ਹੁਣ ਨੀਂਦਰ ਨਹੀਂ ਆਉਂਦੀ। ਨੀਂਦਰ ਆਵੇ ਤਾਂ ਸੁਪਨਾ ਆਵੇ, ਤੇ ਸੁਪਨੇ ਦੇ ਵਿੱਚ ਆਪਣੇ ਪਿਆਰੇ ਨੂੰ ਦੇਖਾਂ, ਪਰ ਕੀ ਕਰਾਂ, ਹੁਣ ਤੇ ਨੀਂਦਰ ਵੀ ਨਹੀਂ ਆਉਂਦੀ। ਨੀਂਦਰ ਵਾਸਤੇ ਤਰਲਾ ਕੀਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ, ਆਓ ਸੁਭਾਗੀ ਨੀਂਦਰੀਏ। ਐ ਨੀਂਦਰ ਐ ਨੀਂਦ ਤੂੰ ਆ, ਮਤ ਸਹੋ ਦੇਖਾਂ ਸੋਏ। ਸਹੋ ਆਖਿਆ ਹੈ ਪਤੀ ਉਸ ਅਕਾਲ ਪੁਰਖ ਪਰਮੇਸ਼ਰ। ਐ ਨੀਂਦਰ ਤੂੰ ਆ, ਐ ਨੀਂਦ ਤੂੰ ਆਵੇਂਗੀ ਤਾਂ ਸੁਪਨਾ ਆਵੇਗਾ, ਤੇ ਸੁਪਨੇ ਵਿੱਚ ਮੈਂ ਆਪਣੇ ਪਿਆਰੇ ਨੂੰ ਦੇਖਾਂ, ਪਰ ਕੀ ਕਰਾਂ, ਹੁਣ ਤੇ ਨੀਂਦਰ ਵੀ ਨਹੀਂ ਆ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ। ਉਹ ਸੁਪਨੇ ਵਿੱਚ ਆਇਆ ਪਰ ਹੁਣ ਕੀ ਕਰਾਂ। ਉਹ ਝਲਕ ਫਿਰ ਦੇਖਣ ਨੂੰ ਮਨ ਕਰਦਾ ਹੈ, ਕਿਸੇ ਤਰੀਕੇ ਵੀ ਉਹਦੀ ਝਲਕ ਦੇਖਾਂ। ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋ, ਖੰਭ ਮਿਲਦੇ ਹੋ। ਖੰਭ ਮੁੱਲ ਲੈ ਕੇ ਆਪਣੇ ਸਰੀਰ ਤੇ ਲਗਾ ਲਓ। ਉਹ ਪਿਆਰਾ ਕਿੱਥੇ ਰਹਿੰਦਾ ਹੈ, ਉਹਨੂੰ ਲੱਭ ਕੇ ਮਿਲ ਲਵਾਂ, ਪਰ ਕੀ ਕਰਾਂ, ਐਸੇ ਖੰਭ ਐਸੇ ਪੰਖ ਵੀ ਤਾਂ ਕਿਧਰੂ ਨਹੀਂ ਮਿਲਦੇ। ਖੰਭ ਵੀ ਤੰਗੜੀ ਚੇਲਾ ਕਿੰਨਾ ਸਾਮੀ ਤੋਂ ਤਨ ਜੜਾਈ ਆਪਣੇ ਸਜਣ ਤੋ ਸੁਪਨੇ ਆਇਆ ਕਾਮਨੀ ਔਰਤ ਨੂੰ ਕਹਿੰਦੇ, ਲੋਚਨ ਅੱਖਾਂ ਨੂੰ। ਜਿਸ ਤਰ੍ਹਾਂ ਕਿਸੇ ਔਰਤ ਦਾ ਪਤੀ ਪਰਦੇਸ ਗਿਆ ਤੇ ਉਹ ਔਰਤ ਅੱਖਾਂ ਵਿੱਚ ਅੱਥਰੂ ਭਰ ਕੇ ਆਪਣੇ ਪਤੀ ਦਾ ਰਾਹ ਤੱਕਦੀ ਹੈ, ਕਦੋਂ ਆਵੇਗਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਹਨ, ਉਸ ਔਰਤ ਦੀ ਤਰ੍ਹਾਂ ਮੈਂ ਵੀ ਆਪਣੀਆਂ ਅੱਖਾਂ ਦੇ ਵਿੱਚ ਅੱਥਰੂ ਭਰ ਕੇ ਆਪਣੇ ਉਸ ਰਾਮ ਦਾ ਪਿਆਰਨਾ ਕਹਿੰਦਾ, ਕਦੋਂ ਆਵੇਗਾ, ਕਦੋਂ ਮੇਲ ਹੋਵੇਗਾ। ਪੰਥ ਨਿਹਾਰੇ ਕਾਮਨੀ ਲੋਚਨ ਭਰੇ ਸਾਸਾ। ਪਿੰਡਾਂ ਦੇ ਵਿੱਚ ਇੱਕ ਰਿਵਾਜ ਹੈ, ਪ੍ਰਾਹੁਣੇ ਦੀ ਉਡੀਕ ਹੋਵੇ ਤੇ ਬੀਬੀਆਂ ਕਾਂ ਉਡਾਉਂਦੀਆਂ, ਐ ਕਾਵਾਂ ਉੱਡ, ਮੈਂ ਤੈਨੂੰ ਘਿਓ ਦੀ ਚੋਰੀ ਪਾਵਾਂ, ਤੂੰ ਉੱਡੇ ਤੇ ਹੋ ਸਕਦਾ ਮੇਰਾ ਪਤੀ ਘਰ ਆ ਜਾ। ਕਿਸੇ ਔਰਤ ਨੂੰ ਕਾਂ ਉਡਾਉਂਦਾ ਦੇਖਿਆ ਤੇ ਕਬੀਰ ਸਾਹਿਬ ਦਾ ਮਨ ਵੀ ਭਰ ਆਇਆ ਤੇ ਕਬੀਰ ਸਾਹਿਬ ਵੀ ਕਾਂ ਉਡਾਉਣ ਲੱਗ ਪਏ, ਕਾਂ ਵਿਕਾਰਾਂ ਨੂੰ ਵੀ। ਕਹਿੰਦੇ ਹਨ, ਕਾਲੇ ਕਾਂ ਨੂੰ ਕੀ ਕਾਲਿਆ ਕਾਵਾ ਉਹ ਦੀ ਚੋਰੀ ਪਾਵਾਂ, ਤੂੰ ਉੱਡੇ ਤੇ ਹੋ ਸਕਦਾ ਹੈ ਮੈਨੂੰ ਵੀ ਮੇਰਾ ਆਰਾਮ ਮਿਲ
ਜਾਵੇ।
ਸਾਹਿਬ ਜੀ ਦਾ ਉਚਾਰਨ ਕੀਤਾ, ਗੁਰੂ ਹੋ ਕੇ ਉਸ ਅਕਾਲ ਪੁਰਖ ਦੇ ਨਾਲ ਕਿੰਨਾ ਪਿਆਰ ਹੈ, ਸਾਹਿਬ ਜੀ ਬਿਆਨ ਕਰਦੇ। ਧੰਨ ਗੁਰੂ ਨਾਨਕ ਸਾਹਿਬ।
ਸੁਣਨਾ ਪ੍ਰਭੂ ਜੀ ਇਹ ਕਲੜੀ ਬਨਮਾ
ਨਾ, ਕਹਿੰਦੇ ਨੇ ਪਤੀ ਨੂੰ, ਸੁਣਨਾ ਹੈ ਅਕਾਲ ਪੁਰਖ ਤੂੰ ਮੇਰਾ ਪਤੀ ਹੈ। ਤੂੰ ਕੋਲ ਨਹੀਂ ਤੇ ਵਸਦੀ ਹੋਈ ਦੁਨੀਆ ਇੱਕ ਬੇਆਬਾਨ ਜੰਗਲ ਹੈ, ਜਿਹਦੇ ਵਿੱਚ ਮੈਂ ਕੱਲੀ ਖੜੀ ਕੁਰਲਾਨੀ ਪਈ।
ਸੁਣਨਾ ਪ੍ਰਭੂ ਜੀਓ ਇਹ ਕਲੜੀ ਬਨਮਾ, ਕਿਉਂ ਤੇਰੇ ਕੀ ਨਾ ਬਿਨਾ ਪ੍ਰਭੂਏ ਪਰਵਾ। ਤਨ ਨਾ ਜੋ ਰਹਿ ਨਾ ਸਕੇ,
ਤਨ ਤਨ ਕਹਿੰਦੇ ਨੇ ਔਰਤ ਨੂੰ, ਔਰਤ ਦਾ ਪਤੀ ਨਾ ਰਵੇ ਤੇ ਉਸ ਔਰਤ ਕੋਲੋਂ ਪੁੱਛੋ ਪਤੀ ਦੇ ਨਾ ਹੋਣ ਦਾ ਦੁੱਖ ਕੀ। ਔਲਾਦ ਕਿਤਨੀ ਵੀ ਨੇਕ ਹੋਵੇ, ਰਿਸ਼ਤੇਦਾਰ ਕਿੰਨੇ ਵੀ ਚੰਗੇ ਹੋਣ, ਪਰ ਜੋ ਸੁੱਖ ਪਤੀ ਦਾ ਹੈ ਉਹ ਹੋਰ ਕਿਸੇ ਦਾ ਨਹੀਂ। ਕਿਸੇ ਦਾ ਪਤੀ ਮਰ ਜਾਏ ਉਹ ਲੋਕਾਂ ਤੇ ਤਸੱਲੀ ਦਿੰਦੇ ਨੇ, ਸਬਰ ਕਰੋ। ਤਸੱਲੀ ਦੇ ਕੇ ਲੋਕ ਤੇ ਚਲੇ ਜਾਂਦੇ ਨੇ, ਪਰ ਜਦ ਰਾਤ ਪੈਂਦੀ ਦੁਨੀਆਂ ਸੌਂਦੀ ਹੈ, ਪਰ ਉਸ ਔਰਤ ਦੀਆਂ ਅੱਖਾਂ ਵਿੱਚ ਨੀਂਦਰ ਨਹੀਂ ਜਿਹਦਾ ਪਤੀ ਨਹੀਂ ਰਿਹਾ ਜਾਂ ਦੂਰ ਚਲਾ ਗਿਆ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੈ ਅਕਾਲ ਪੁਰਖ ਤੂੰ ਵੀ ਤੇ ਮੇਰਾ ਪਤੀ। ਧੰਨ ਔਰਤ ਨੂੰ ਕਹਿ ਨਾ ਪਤੀ, ਜਿਸ ਤਰ੍ਹਾਂ ਔਰਤ ਪਤੀ ਤੋਂ ਬਗੈਰ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ।
ਤਨ ਨਾ ਬਾਜੋ ਰਹਿ ਨਾ ਸਕੇ,
ਬਿਖਮ ਰਹਿਣ ਕਨੇਰੀਆਂ। ਬਿਖਮ ਕਹਿੰਦੇ ਨੇ ਭਿਆਨਕ, ਰਹਿਣ ਕਹਿੰਦੇ ਨੇ ਰਾਤ। ਪਤੀ ਤੋਂ ਬਗੈਰ ਰਾਤਾਂ ਬੜੀਆਂ ਡਰਾਉਣੀਆਂ ਲੱਗਦੀਆਂ।
ਬਿਖਮ ਰਹਿਣ ਕਨੇਰੀਆਂ, ਨੀਂਦ ਆਵੇ ਪ੍ਰੇਮ ਪਾਵੇ,
ਸੁਣ ਬੇਨੰਤੀ ਮੇਰੀਆਂ।
ਪਾਜੋ ਪਿਆਰੇ ਕੋਈ ਨਾ ਸਾਰੇ,
ਕਲੜੀ ਕੁਰਲਾ
ਨਾਨਕ ਸਾਧਨ ਮਿਲੇ ਮਿਲਾ,
ਬਿਨ ਪ੍ਰੀਤਮ ਦੁੱਖ ਪਾ ਸੁਪਨੇ
ਆਇਆ ਪੀ ਗਿਆ ਮੈਂ ਜਲ ਭਰਿਆ।
ਮਾਛੀਵਾੜੀ ਦਾ ਜੰਗਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੈਰਾਂ ਵਿੱਚ ਛਾਲੇ। ਸੱਤ ਦਿਨ ਹੋ ਗਏ ਨੇ ਇਸ਼ਨਾਨ ਨਹੀਂ ਕੀਤਾ, ਇਹ ਸੱਤ ਦਿਨ ਲੜਾਈ ਵਿੱਚ ਬੀਤੇ। ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਕੋਲ ਕੋਈ ਸਿੱਖ ਵੀ ਨਹੀਂ ਮਾਛੀਵਾੜੇ ਦੇ ਜੰਗਲ ਵਿੱਚ। ਸਰਦੀਆਂ ਦੇ ਉਹ ਸਤਿਗੁਰ ਜਿਹਦੇ ਪੈਰਾਂ ਦੇ ਥੱਲੇ ਸੰਗਤਾਂ ਆਪਣੀਆਂ ਪਲਕਾਂ ਵਿਛਾਉਂਦੀਆਂ, ਅੱਜ ਉਹ ਸਤਿਗੁਰ ਸੁੱਕੀ ਧਰਤੀ ਤੇ ਲੰਬੇ ਪਏ ਹਨ, ਅੱਖਾਂ ਬੰਦ ਹਨ ਪਰ ਜਾਗਦੇ ਹਨ ਤੇ ਕੀ ਕਹਿੰਦੇ ਹਨ, ਐ ਹਵਾ ਲੈ ਜਾਂਦੀ ਹੋਈ ਮੇਰੇ ਉਸ ਪ੍ਰੀਤਮ ਨੂੰ, ਮੇਰਾ ਇੱਕ ਸੁਨੇਹਾ ਦੇ ਦੇ ਕੀ ਕਿਹਾ।
ਮਿੱਤਰ ਪਿਆਰੇ ਨੂੰ ਹਾਲ ਮੋਰੀ ਦਾ ਦੁੱਧ ਬਿਨ ਰੋਗ ਜਾਇਆ ਜਾਇਓ ਡਰ ਨਾਗ ਨਿਵਾਸਾਂ ਦੇ ਸੋਲ ਸੁਰਾਈ ਖਨ
ਦੱਸੇ
ਯਾਰੜੇ ਦਾ ਸਾਨੂੰ ਸੱਥਰ ਚੰਗਾ
ਕਹੋ ਅਕਾਲ ਪੁਰਖ ਜੇ ਤੂੰ ਮੇਰੇ ਤੇ ਖੁਸ਼ ਹੈ ਤੇ ਫੇਰ ਮੈਨੂੰ ਰਜਾਈਆਂ ਦੀ ਵੀ ਲੋੜ ਨਹੀਂ ਤੇਰਾ ਪਿਆਰ ਹੀ ਮੇਰੇ ਵਾਸਤੇ ਰਜਾਈਆਂ ਪਰ ਜੇ ਤੂੰ ਖੁਸ਼ ਹੈ ਤੇਰੇ ਸ਼ਿਵ ਰਜਾਈਆਂ ਵੀ ਅਰੋਗ ਹਨ ਜੇ ਤੂੰ ਖੁਸ਼ ਹੈ ਤੇ ਖੰਜਰ ਹੀ ਪਿਆਲੇ ਹਨ ਜੇ ਤੂੰ ਖੁਸ਼ ਨਹੀਂ ਤੇ ਫਿਰ ਜਿਹੜੇ ਪਿਆਲੇ ਹਨ ਇਹ ਖੰਜਰਾਂ ਦੀ ਤਰ੍ਹਾਂ ਗੁੱਲਾਂ ਨੂੰ ਚੁਭਦੇ ਹਨ ਤੂੰ ਖੁਸ਼ ਹੈ ਤੇ ਪੱਥਰਾਂ ਤੇ ਸੌਣਾ ਵੀ ਮੈਨੂੰ ਚੰਗਾ ਲੱਗਦਾ ਹੈ ਕਿਉਂ ਕਿਉਂਕਿ ਤੇਰਾ ਪਿਆਰ ਹੀ ਤੇ ਮੇਰੇ ਵਾਸਤੇ ਸਭ ਕੁਛ ਹੈ
ਯਾਰੜੇ ਦਾ ਸਾਨੂੰ ਸੱਤਰ ਚੰਗਾ
ਪਟਕੀੜਿਆਂ ਦਾ
ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋ
ਇੱਕ ਜੰਗਲ ਹੈ ਜੰਗਲ ਦੇ ਵਿਚਕਾਰ ਇੱਕ ਛੋਟਾ ਜਿਹਾ ਆਸ਼ਰਮ ਆਸ਼ਰਮ ਦੇ ਅੰਦਰ ਕੁਝ ਗਾਵਾਂ ਬਚੀਆਂ ਕੁਟੀਆ ਦੇ ਅੰਦਰ ਉਮਰ 100 ਸਾਲ ਤੋਂ ਵਡੇਰੀ ਇੱਕ ਬਿਰਧ ਰਿਸ਼ੀ 3-4 ਕੰਬਲ ਉੱਤੇ ਲੈ ਕੇ ਲੰਮਾ ਪਿਆ ਸਰੀਰ ਤੇ ਹੱਡੀਆਂ ਦੀ ਮੁੱਠ ਹੈ ਪਰ ਚਿਹਰੇ ਤੇ ਹਾਲੀ ਰੌਣਕ ਹੈ ਬੁਖਾਰ ਬਹੁਤ ਤੇਜ਼ ਹੈ ਸਰੀਰ ਤਪਦਾ ਹੈ 12-13 ਸਾਲ ਦਾ ਇੱਕ ਲੜਕਾ ਜਾਨ ਰਿਖੀ ਦਾ ਹੱਥ ਆਪਣੇ ਹੱਥਾਂ ਵਿੱਚ ਪਕੜ ਕੇ ਬੈਠਾ ਹੈ ਜਿਉਂ ਜਿਉਂ ਰਿਖੀ ਦਾ ਬੁਖਾਰ ਤੇਜ਼ ਹੁੰਦਾ ਹੈ ਚਾਂਦ ਘਬਰਾਇਆ ਕੋਲ ਬੈਠਾ ਨਾਲੇ ਉਦਾਸ ਹੋਈ ਜਾਂਦਾ ਹੈ ਕੁਝ ਦੇਰ ਬਾਅਦ ਉਸ ਰਿਖੀ ਨੇ ਅੱਖਾਂ ਖੋਲੀਆਂ ਤੇ ਚਾਂਦ ਨੂੰ ਕਿਹਾ ਬੇਟਾ ਚਾਂਦ ਤੂੰ ਬੜੀ ਬੜੀ ਦੂਰ ਗਾਵਾਂ ਚਾਰਨ ਜਾਣਾ ਅੱਜ ਹੋਰ ਦੂਰ ਜਾਏ ਦੇਖੀ ਜੇ ਕਿਧਰੇ ਮੇਰਾ ਪ੍ਰੀਤਮ ਮਿਲੇ ਤੇ ਮੇਰਾ ਸੁਨੇਹਾ ਦੇ ਦੇ ਉਸਨੂੰ ਆਖੀ ਉਮਰ ਬੀਤ ਗਈ ਤੈਨੂੰ ਉਡੀਕਦੇ ਆ ਪਰ ਤੂੰ ਆਇਆ ਨਹੀਂ ਹੁਣ ਤੇ ਇਹ ਵੀ ਨਹੀਂ ਪਤਾ ਹੋਰ ਜਿਉਣਾ ਹੈ ਕਿ ਨਹੀਂ ਜਿਉਣਾ ਚਾਂਦ ਕਹਿਣ ਲੱਗਾ ਰਿਖੀ ਜੀ ਇਹ ਕਿਹੜੀ ਵੱਡੀ ਗੱਲ ਹੈ ਤੁਸੀਂ ਮੈਨੂੰ ਦੱਸੋ ਤੁਹਾਡੇ ਪ੍ਰੀਤਮ ਦਾ ਨਾਂ ਕੀ ਹੈ ਉਹ ਕਿੱਥੇ ਰਹਿੰਦਾ ਮੈਂ ਹੁਣੇ ਉਹਨੂੰ ਬੁਲਾ ਕੇ ਲੈ ਆਇਆ ਤਾਂ ਸਾਧ ਰਿਖੀ ਨੇ ਇੱਕ ਠੰਡਾ ਸਾਹ ਲਿਆ ਹੌਕਾ ਭਰਿਆ ਤੇ ਨਾਲੇ ਕਿਹਾ ਬੇਟਾ ਮੇਰੇ ਪ੍ਰੀਤਮ ਦਾ ਨਾਂ ਕੀ ਹੈ ਮੈਨੂੰ ਨਹੀਂ ਪਤਾ ਉਹ ਕਿੱਥੇ ਰਹਿੰਦਾ ਇਹ ਵੀ ਨਹੀਂ ਪਤਾ ਤੇ ਚਾਂਦ ਨੇ ਕਿਹਾ ਰਿਖੀ ਜੀ ਨਾਮ ਨਹੀਂ ਪਤਾ ਟਿਕਾਣਾ ਨਹੀਂ ਪਤਾ ਮੈਂ ਕਿਵੇਂ ਲੱਭ ਕੇ ਲਿਆਵਾਂ ਕੋਈ ਨਿਸ਼ਾਨੀ ਜਦ ਪੁੱਛਿਆ ਕੋਈ ਨਿਸ਼ਾਨੀ ਭਾਈ ਸ੍ਰੀ ਰਿਖੀ ਨੇ ਅੱਖਾਂ ਬੰਦ ਕੀਤੀਆਂ ज्यादा अखां खोलियां ते अखां दे विचों अथरू वगण लग पए ते नाले कहण लगा बेटा चांद एक वरी सुतियां पियां एक सुपना देखिया सी उस सुपने दे विच अपने प्रीतम दी झलक देखी ओदे चेहरे तो नूर टपकदा है ओदियां अखां दे विचों अमृत वरसदा है ओदियां बाहां गोडियां तक लंबियां हन बस एहो ही निशानी देखी जिओ किधरे लंबियां बाहां वाला मिले ते मेरा सुनेहा दे देनी ए कहता होया रिकी फिर बेसुरत हो गया ते चांद हुण डेरे विचों बाहर निकलिया ते रिकी दे लंबियां बाहां वाले प्रीतम नूं लभण वास्ते तुर पिया जिहड़ा सुपने विच मिलिया सी सुपने आया पी किसे दिया भी बावा गोड़िया तक लमिया ने उदास होके जंगल विच दूर दूर तक भजा जांदा है रिखी दे प्रीतम नूं लभण वास्ते और एक जगह तीन चार कोल सवार चौपड़ खेड़ दे नजर आए ते चांद कोले मन विच उन्हां चारां दे कोल चला गया ए चारो जिहड़े चौपड़ खेड़ दे सन चांद नूं गुस्से नाल कहिंदे ने जा भज जा की लैणा है चांद हार करार किया एक दरख दे खड़ा हो गया कदम उठन इन्हां दियां बाहां देखा खेड खत्म करके वो चार उठे चारां दियां बाहां देखियां वारी वारी पर छोटियां दोपहर हो गई सवेर दा लभदा पिया है लंबियां बाहां वाले नूं पर हाली तक वो मिले आए चांद उदास होके वापस मुड़न लगा सा संगत ए कन्ना दे विच घोड़िया दे आन की आवाज पई फिर खड़ा हो गया दो घोड़ सवार नजर आए ए चांद फिर दरखत दे ओले खड़ा हो गया पहला घोड़ सवार घोड़े तो थले उतरे वो जड़े चार पहला खेडते सन चौपड़ उन्होंने एक पानी लेके आए पहले घोड़ सवार दे हाथ धोए हाथ पूजे ते चार एक टक जिस घोड़ सवार ने हाथ धोते ओदियां बाहां वल पिया देखदा ਉਸ ਘੋੜ ਸਵਾਰ ਨੇ ਹੱਥ ਪੂੰਝੇ ਬਾਹਾਂ ਸਿੱਧੀਆਂ ਕੀਤੀਆਂ ਪਰ ਬਾਹਾਂ ਛੋਟੀਆਂ। ਫਿਰ ਮਨ ਉਦਾਸ ਹੋ ਗਿਆ ਤੇ ਹੁਣ ਦੂਸਰੇ ਘੋੜ ਸਵਾਰ ਵੱਲ ਨਿਗਾਹ ਟਿਕਾ ਦਿੱਤੀ। ਸਾਧ ਸੰਗਤ, ਉਸ ਘੋੜ ਸਵਾਰ ਨੇ ਵੀ ਹੱਥ ਧੋਤੇ, ਹੱਥ ਪੂੰਝੇ, ਬਾਹਾਂ ਸਿੱਧੀਆਂ ਕੀਤੀਆਂ, ਚਾਂਦ ਦੇਖਦਾ ਪਿਆ, ਬਾਹਾਂ ਸਿੱਧੀਆਂ ਕੀਤੀਆਂ, ਬਾਹਾਂ ਗੋਡਿਆਂ ਤੱਕ ਲੰਮੀਆਂ। ਜਦ ਬਾਹਾਂ ਗੋਡਿਆਂ ਤੱਕ ਲੰਮੀਆਂ ਤੱਕੀਆਂ ਤੇ ਚਾਂਦ ਨੇ ਖੁਸ਼ੀ ਵਿੱਚ ਇੱਕ ਚੀਕ ਮਾਰੀ। ਹੁਣ ਸਿਪਾਹੀਆਂ ਦਾ ਡਰ ਭੁੱਲ ਗਿਆ ਔਰ ਦਰਖਤ ਓਹਲੋਂ ਨਿਕਲ ਕੇ ਜਿਉਂ ਚਾਂਦ ਭਜਿਆ ਔਰ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥ ਪਕੜ ਲਏ, ਹੱਥ ਪਕੜ ਲਏ, ਗੋਡਿਆਂ ਨਾਲ ਲਾ ਕੇ ਤੱਕੇ, ਬਾਹਾਂ ਗੋਡਿਆਂ ਤੱਕ ਲੰਮੀਆਂ ਤੇ ਫਿਰ ਚਾਂਦ ਕਲਗੀਆਂ ਵਾਲੇ ਪਿਤਾ ਦਾ ਹੱਥ ਪਕੜ ਕੇ ਕਦੀ ਚੁੰਮਦਾ ਹੈ, ਕਦੀ ਮੱਥੇ ਨਾਲ ਲਾਉਂਦਾ ਹੈ, ਕਦੀ ਛਾਤੀ ਨਾਲ ਲਾਉਂਦਾ ਹੈ ਤੇ ਕਹਿੰਦਾ ਹੈ ਤੁਸੀਂ ਆ ਗਏ ਹੋ, ਤੁਸੀਂ ਆ ਗਏ ਹੋ, ਤੁਸੀਂ ਉਹੋ ਹੀ ਹੋ ਜਿਹਨੂੰ ਰੱਖੀ ਉਡੀਕਦਾ। ਉਹ ਤੇ ਮਰ ਗਿਆ, ਹੁਣ ਉਹਦੀ ਉਮਰ ਬੀਤ ਗਈ, ਤੁਹਾਨੂੰ ਉਡੀਕਦੇ ਹਾਂ ਇੱਕ ਸਾਹ ਵਿੱਚ ਕਿੰਨਾ ਕੁਝ। ਚਾਂਦ ਕਹਿ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਂਦ ਦੇ ਸਿਰ ਤੇ ਪਿਆਰ ਦਿੰਦੇ ਹਨ ਤੇ ਕਹਿੰਦੇ ਹਨ ਬੇਟਾ ਚਾਂਦ ਉਹ ਰਿਖੀ ਮਰਿਆ ਨੀ, ਉਹ ਕਿਵੇਂ ਮਰ ਸਕਦਾ, ਉਹ ਸਾਨੂੰ ਉਡੀਕਦਾ, ਅਸੀਂ ਉਹਨੂੰ ਉਡੀਕਦੇ ਹਾਂ। ਚਾਂਦ ਨੂੰ ਆਪਣੇ ਘੋੜੇ ਤੇ ਬਿਠਾਇਆ, ਦੂਸਰਾ ਘੋੜ ਸਵਾਰ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਹੈ ਤੇ ਚਾਰੋ ਉਸ ਦੇ ਸਿਪਾਹੀ ਹਨ। ਹੁਣ ਗੁਰੂ ਸਾਹਿਬ ਨੇ ਸਰਬੱਟ ਘੋੜਾ ਦੌੜਾਇਆ ਦੇ ਆਸ਼ਰਮ ਵੱਲ। ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋ, ਮੈਂ ਜਲ ਭਰਿਆ ਰੋਇਆ ਸੁਭਾਈ ਰਿਖੀ ਦੇ ਆਸ਼ਰਮ ਪਹੁੰਚੇ, ਚਾਂਦ ਨੂੰ ਘੋੜੇ ਤੋਂ ਉਤਾਰੇ, ਫਿਰ ਆਪ ਘੋੜੇ ਤੋਂ ਥੱਲੇ ਉਤਰੇ ਔਰ ਸਿੱਧੇ ਉਸ ਰਿਖੀ ਦੇ ਸਰਾਣੇ ਜਾ ਕੇ ਬੈਠ ਗਏ। ਰਿਖੀ ਦਾ ਸਿਰ ਚੁੱਕ ਕੇ ਆਪਣੀ ਗੋਦ ਵਿੱਚ ਰੱਖ ਲਿਆ। ਗੁਰੂ ਦੀ ਸ਼ੋਭ ਮਿਲੀ, ਰਿਖੀ ਨੇ ਅੱਖਾਂ ਖੋਲੀਆਂ। ਜਦ ਅੱਖਾਂ ਖੋਲੀਆਂ ਤੇ ਅੱਖਾਂ ਦੇ ਵਿੱਚ ਅਜੋ ਝਲਕ ਫਿਰ ਨਜ਼ਰ ਆਈ ਜਿਹੜੀ ਕਦੀ ਸੁਪਨੇ ਵਿੱਚ ਦੇਖੀ ਸੀ, ਉਹ ਚਿਹਰਾ, ਉਹ ਅੱਖਾਂ ਤੇ ਰਿਖੀ। ਕਿਤਨਾ ਚਿਰ ਅੱਖਾਂ ਚਮਕਣੀਆਂ ਭੁੱਲ ਗਿਆ। ਮਨ ਨੂੰ ਕਹਿੰਦਾ ਮਨਾ ਤੇਰਾ ਪ੍ਰੀਤਮ ਆਇਆ ਹੈ, ਇਹ ਅੱਖਾਂ ਬੜੀਆਂ ਦਰਸੀਆਂ ਹਨ, ਇਹਨਾਂ ਅੱਖਾਂ ਦੇ ਵਿੱਚ ਅੱਜ ਦਰਸ਼ਨਾਂ ਦਾ ਰਸ ਭਰ ਲੈ। ਫਿਰ ਖਿਆਲ ਆਇਆ ਉਹ ਮਨਾ ਮੱਥਾ ਤੇ ਟੇਕਿਆ ਨੀ, ਉੱਠ ਮੱਥਾ ਤਾਂ ਟੇਕ रेखी उठन लगा पर तन है तन कलगियां वाला रेखी नो कुंड के अपने गल कहन लगे ना रेखी उठना बड़ा प्यार लेके बैठे तेरे प्यार का निकारे है गुरु तन दी नहीं मन की सुंदरता देखता है इसे वास्ते क्या है जे गुरु नु मिलना है फिर अपने मन नु सुंदर बना लै एहो मन सुंदर आपना मन सुंदर है ते गुरु मिलेगा अज चांद भी खुश ते हुण रिखी ने आवाज मारी चांद बेटा ऐ देख अज मेरा प्रीतम घर आया ए गावा इसे वास्ते बनी आसान आवेगा कभी दुध चो के प्यावा कर पर चांद शरीर कमजोर हो गया उठन दे भी हिम्मत नहीं तू दुध चो के लिया मैं अपने प्रीतम नु दुध पीता ता देखा चांद ओदे पैर भी धरती ते नहीं पैंदे दुध चो के लियाया पर सत्संग जिस अंदर गोविंद सिंह जी महाराज ने दुध का छन्ना अपने बुलां दे नाल लगाया ते रिखी निहाल हो गया पता नहीं कदों का उड़ीकदा सी कद आवेगा प्रीतम ओन दुध चो के पियावांगा अज दुध पीता थकिया प्रीतम ते कितनी को खुशी मिली होगी कोल खरा नाहन दा राजा मेदनी प्रकाश अपने अथरू ना रोक सके हैरान हो गया इस दुनिया ते ऐसा भी प्यार है जिथे कोई छल नहीं कोई फरेब नहीं हुण गुरु गोबिंद सिंह जी महाराज ने कहा रिखी साडा जन्मदिन है साडा प्रकाश दिहाड़ा है ते संगतां बड़ी बड़ी दूरों साडा जन्मदिन मनाण वास्ते पौटा साहब आ रही हैं संगतां साडे वास्ते सुगातां लैके आंदियां ने पेटा लैके ते असीं संगत नूं तुहाडे प्यार की सुगात देंगे उस पालकी दे विच रिखी नूं बिठाया घोड़े ते साहब जी आप ही सवार होए तुरन लगे चांद नूं कहिंदे ने चांद रिखी नूं हुण असीं लै चलने तू हुण गावां चारिया कर ते दुध पिया कर पर सत्संग पता नहीं चांद दे केड़े कोई पूर्वले कर्म सन जेड़े जागे ओदे मन विच भी प्यार उभड़िया ते अगे हो के साहबां दे चरण पकड़ ले आओ एक वारी करो रसना पवित्र सुखने आया पी सका तुझ कन प्यारे इज न सका पो इज न सका पो आओ सुभागे नींदरिये आओ सुभागे नींदरिये मत सह सतगुरां दे चरण पकड़े ਤੇ ਬੜੇ ਪਿਆਰ ਨਾਲ ਕਹਿਣ ਲੱਗਾ, ਮਹਾਰਾਜ ਮੇਰਾ ਕੋਈ ਨਹੀਂ ਸਾਧ ਸੰਗਤ, ਕਈ ਵਾਰੀ ਕੋਈ ਲਫ਼ਜ਼ ਪਿਆਰ ਨਾਲ ਗਿਰਦੇ ਵਿੱਚੋਂ ਐਸਾ ਨਿਕਲ ਜਾਂਦਾ ਹੈ ਜਿਹੜਾ ਪ੍ਰਭੂ ਦਾ ਮੇਲ ਕਰਾ ਦੇ, ਤੇ ਪਿਆਰ ਵਾਸਤੇ ਨਾ ਧਨ ਦੌਲਤ ਦੀ ਲੋੜ ਹੈ ਤੇ ਨਾ ਸਿਆਣਪਾਂ ਨਾ ਚਲਾਕੀ। ਸ਼ਿਬਰੀ ਨੇ ਝੂਟੇ ਵੇ ਸ੍ਰੀ ਰਾਮ ਚੰਦਰ ਜੀ ਨੂੰ ਭੇਟ ਕੀਤੇ ਸਨ ਤੇ ਸ੍ਰੀ ਰਾਮ ਚੰਦਰ ਸ਼ਿਬਰੀ ਦੇ ਝੂਟੇ ਬੇਰ ਖਾਂਦੇ ਸਨ ਤੇ ਸ਼ਿਬਰੀ ਨਿਹਾਲ ਹੁੰਦੀ ਜਾਂਦੀ ਸੀ। ਜਦ ਲਕਸ਼ਮਣ ਨੇ ਬੇਰ ਖਾਣ ਤੋਂ ਇਨਕਾਰ ਕੀਤਾ ਤੇ ਨਾਲੇ ਸ੍ਰੀ ਰਾਮ ਚੰਦਰ ਨੂੰ ਕਿਹਾ ਸੀ ਭਰਾਤਾ ਜੀ ਬੇਰ ਨਾ ਖਾਓ, ਝੂਠੇ ਹਨ। ਜਾਪਦਾ ਹੈ ਇਸ ਸ਼ਿਵਰੀ ਨੇ, ਇਸ ਪੇਲਣੀ ਨੇ ਪਹਿਲਾਂ ਆਪ ਖਾਧੇ ਹਨ ਤੇ ਉਸ ਸ਼ਿਵਰੀ ਬੇਰ ਕਿਉਂ ਖਾਧੇ ਸਨ? ਉਹ ਬੇਰ ਤੋੜਦੀ ਸੀ, ਟੋਕਰੀ ਵਿੱਚ ਪਾਉਂਦੀ ਸੀ, ਪਰ ਐਵੇਂ ਮਨ ਵਿੱਚ ਖਿਆਲ ਆ ਗਿਆ ਹਰ ਬੇਰ ਮਿੱਠਾ ਨਹੀਂ ਹੁੰਦਾ, ਥੋੜਾ ਜਿਹਾ ਬੇਰ ਖਾਧਾ, ਜਿਹੜਾ ਮਿੱਠਾ ਲੱਗਾ ਟੋਕਰੀ ਵਿੱਚ ਪਾ ਲਿਆ, ਜਿਹੜਾ ਖੱਟਾ ਨਿਕਲਿਆ ਉਹ ਸੁੱਟ ਦਿੱਤਾ। ਉਸਨੂੰ ਇਹ ਨਹੀਂ ਪਤਾ ਕਿ ਮੈਂ ਬੇਰ ਝੂਠੇ ਕਰ ਰਿਹਾ, ਉਹਦੇ ਤੇ ਮਨ ਦੀ ਭਾਵਨਾ ਹੈ ਕਿ ਕਿਧਰੇ ਮੇਰੇ ਰਾਮ ਨੂੰ ਕੋਈ ਬੇਰ ਖੱਟਾ ਨਾ ਚਲਾ ਜਾ। ਜਦ ਲਕਸ਼ਮਣ ਨੇ ਕਿਹਾ ਸ੍ਰੀ ਰਾਮ ਚੰਦਰ ਨੂੰ ਭਰਾਤਾ ਜੀ ਬੇਰ ਨਾ ਖਾਓ, ਝੂਠੇ ਲੱਗਦੇ ਨੇ, ਤੇ ਸ੍ਰੀ ਰਾਮ ਚੰਦਰ ਟੋਕਰੀ ਵਿੱਚੋਂ ਬੇਰ ਚੁੱਕ ਕੇ ਆਪਣੇ ਮੂੰਹ ਵਿੱਚ ਪਾਉਂਦੇ ਨੇ, ਦੇਖਦੇ ਸ਼ਿਵਰੀ ਵੱਲ ਨੇ ਜਿਹੜੀ ਹੱਥ ਜੋੜ ਕੇ ਅੱਖਾਂ ਵਿੱਚ ਅੱਥਰੂ ਭਰ ਕੇ ਬੈਠੀ। ਸ੍ਰੀ ਰਾਮ ਚੰਦਰ ਦਾ ਚਿਹਰਾ ਪਿਆ ਤੱਕਦੀ ਹੈ, ਸ੍ਰੀ ਰਾਮ ਚੰਦਰ ਦਾ ਚਿਹਰਾ ਪਿਆ ਤੱਕਦੀ ਹੈ ਤੇ ਸ੍ਰੀ ਰਾਮ ਚੰਦਰ ਸ਼ਿਵਰੀ ਦਾ ਚਿਹਰਾ ਤੱਕਦੇ ਕਹਿੰਦੇ, ਲਕਸ਼ਮਣ ਤੈਨੂੰ ਬੇਰ ਨਜ਼ਰ ਆਉਂਦੇ ਹੋਣਗੇ, ਉਹ ਵੀ ਝੂਠੇ, ਪਰ ਮੈਨੂੰ ਤੇ ਸ਼ਿਵਰੀ ਦਾ ਪਿਆਰ ਨਜ਼ਰ ਆ ਰਿਹਾ, ਮੈਂ ਤੇ ਪਿਆਰ ਦਾ ਭੁੱਖ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ, ਸਾਜ ਕਹੋ ਕਰੋ ਰਸਨਾ ਪਵਿੱਤਰ, ਸਾਜ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀਓ ਦਿਲ ਹੀ ਰੱਬ ਪਾਇਓ। ਤੇ ਚਾਰ ਕੈਸਾ ਲਫ਼ਜ਼ ਬੋਲਿਆ, ਮਹਾਰਾਜ ਮੇਰਾ ਕੋਈ ਵੀ ਨਹੀਂ, ਦਿਲੋਂ ਲਫ਼ਜ਼ ਨਿਕਲਿਆ, ਮਹਾਰਾਜ ਮੇਰਾ ਕੋਈ ਵੀ ਨਹੀਂ, ਜਦੋਂ ਦੀ ਮਾਂ ਮਰੀ ਹੈ ਮੈਂ ਰਿਖੀ ਕੋਲ ਰਹਿੰਦਾ ਰਿਹਾ, ਅੱਗੇ ਮੈਂ ਗਾਵਾਂ ਚਰਾ ਕੇ ਦੁੱਧ ਚੋ ਕੇ ਰਿਖੀ ਨੂੰ ਪਿਆ ਕਰਦਾ ਸਾਂ, ਮੈਨੂੰ ਸਾਰਾ ਦਿਨ ਗਾਵਾਂ ਚਾਰਿਆ ਕਰਾਂਗਾ ਤੇ ਰਿਖੀ ਦੇ ਨਾਲ ਤੁਹਾਨੂੰ ਵੀ ਦੁੱਧ ਪਿਆਇਆ ਕਰਾਂਗਾ। ਭੋਲਾ ਪਾਓ ਗੋਬਿੰਦ ਮਿਲਾਵੇ, ਭੋਲੇਪਨ ਦੇ ਲਫ਼ਜ਼। ਤੇ ਸਹਿਬ ਜੀ ਕਹਿਣ ਲੱਗੇ, ਹਾਂ ਚਾਂਦ ਬੇਟਾ, ਜਦੋਂ ਤੱਕ ਪੌਂਡਾ ਸਾਹਿਬ ਰਵਾਂਗੇ ਤੇਰੇ ਹੱਥੋਂ ਦੁੱਧ ਜ਼ਰੂਰ ਪੀਆ ਕਰਾਂਗੇ। ਇਹਨਾਂ ਨੂੰ ਲੈ ਕੇ ਪੌਂਡਾ ਸਾਹਿਬ ਆਏ, ਪਰ ਸਾਧ ਸੰਗਤ ਉਸ ਰਿਖੀ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਆਪਣਾ ਸਰੀਰ ਤਿਆ ਕੇ, ਜਦ ਰਿਖੀ ਨੇ ਆਪਣਾ ਸਰੀਰ ਤਿਆ ਕੇ ਗੁਰੂ ਦੀ ਹਜ਼ੂਰੀ ਤੇ ਸਾਧ ਸੰਗਤ ਜਿਹੜੇ ਗੁਰੂ ਦੇ ਹੋ ਜਾਣ ਉਹ ਮਰ ਕੇ ਵੀ ਕਦੇ ਗੁਰੂ ਤੋਂ ਦੂਰ ਨਹੀਂ ਹੁੰਦੇ। ਰਿਖੀ ਨੇ ਕਲਗੀਆਂ ਵਾਲੇ ਨਾਲ ਪਿਆਰ ਕੀਤਾ ਤੇ ਫਿਰ ਕਲਗੀਆਂ ਵਾਲੇ ਨੇ ਕਿੰਨਾ ਪਿਆਰ ਕੀਤਾ। ਪੌਂਡਾ ਸਾਹਿਬ ਜਿੱਥੇ ਆਪ ਬੈਠਿਆ ਕਰਦੇ ਸਨ ਸਿੰਘਾਸਨ ਤੇ, ਬਿਲਕੁਲ ਆਪਣੇ ਸਾਹਮਣੇ ਇਸ ਰਿਖੀ ਦਾ ਚਬੂਤਰਾ ਬਣਾਇਆ ਤਾਂ ਕਿ ਅਸੀਂ ਇੱਥੇ ਬੈਠੀਏ ਤੇ ਸਾਡੀ ਨਿਗਾਹ ਰਿਖੀ ਦੇ ਚਬੂਤਰੇ ਤੇ ਪਵੇ ਤੇ ਪੌਂਡਾ ਸਾਹਿਬ ਦਰਸ਼ਨ ਕਰਨ ਜਾਇਓ। ਦਰਸ਼ਨੀ ਡਿਉਟੀ ਅੰਦਰ ਵੜਦੇ ਆ, ਸੱਜੇ ਹੱਥ ਦੋ ਤਿੰਨ ਕਮਰੇ ਹਨ। ਉਹਨਾਂ ਕਮਰਿਆਂ ਦੇ ਪਿੱਛੇ ਚਿੱਟੇ ਰੰਗ ਦੀ ਇਸ ਰੇਖੀ ਦੀ ਉਹ ਜਗ੍ਹਾ ਬਣੀ ਹੈ, ਉਹ ਚਬੂਤਰਾ ਬਣੇ ਹੈ, ਜਿਹੜਾ ਅੱਜ ਵੀ ਯਾਦ ਕਰਾਉਂਦਾ ਹੈ ਕਿ ਜਿਹੜਾ ਇੱਕ ਵਾਰੀ ਗੁਰੂ ਦਾ ਹੋ ਜਾਏ ਉਹ ਗੁਰੂ ਤੋਂ ਕਦੀ ਵੀ ਦੂਰ ਨਹੀਂ ਹੁੰਦਾ। ਫਰੀਦਾ, ਜੇ ਤੂੰ ਮੇਰਾ ਹੋਏ ਰਹੀ ਤਾਂ ਸਭ ਜਗ ਤੇਰਾ, ਕੋਈ ਹੋ ਕੇ ਦੇਖੇ ਤੇ ਸਹੀ। ਸਾਹਿਬ ਜੀ ਕਹਿੰਦੇ ਹਨ, ਤੂੰ ਇੱਕ ਕਦਮ ਮੇਰੇ ਵਾਲਾ, ਮੈਂ ਤੇ ਬਾਹਾਂ ਫੈਲਾ ਕੇ ਖੜਾ, ਤੈਨੂੰ ਗੱਲ ਨਾਲ ਲਗਾਉਣ ਵਾਸਤੇ ਸਿੱਖਾ ਤੁਰ ਤੇ ਸਹੀ, ਮੈਂ ਆਪ ਲੈਣ ਆਵਾਂਗਾ। ਆਓ ਨਾਲੇ ਭਗਤੀ ਪੜ੍ਹੀਏ ਤੇ ਨਾਲੇ ਬੇਨਤੀ ਕਰੀਏ। ਜੈਸਾ ਸ਼ਬਦ ਉਹੋ ਜੀ ਮਨ ਦੀ ਭਾਵਨਾ ਬਣਾਉਣੀ ਚਾਹੀਦੀ ਹੈ। ਐ ਸੱਚੇ ਪਾਤਸ਼ਾਹ, ਉਸ ਰਿਖੀ ਨੂੰ ਤੂੰ ਮਿਲਿਆ ਤੇ ਕਦੇ ਕਰ ਨਾ ਕਿਰਪਾ ਸਾਡੇ ਤੇ ਵੀ, ਕਦੇ ਸਾਨੂੰ ਵੀ ਗੱਲ ਨਾ ਲਗਾ। ਉਸ ਰਿਖੀ ਤੇ ਮੇਹਰ ਦੀ ਨਿਗਾਹ ਕਰ, ਔਰ ਸਾਡਾ ਵੀ ਜਨਮ ਸਵਾਰ ਦੇ।
ਸਾਹਿਬ ਕੀ ਬਾਤ ਜੇ ਆਖੇ
ਸੰਗਤ। ਇਹ ਗੁਰਬਾਣੀ ਦਾ, ਕਥਾ ਕਹਾਣੀਆਂ ਦਾ ਰਸ ਦੁਨੀਆਂ ਦੇ ਰਸਾਂ ਨਾਲੋਂ ਵੱਖਰਾ ਹੈ। ਜਦ ਤੱਕ ਇੱਥੇ ਬੈਠੇ ਹਾਂ ਦੁਨੀਆਂ ਦੇ ਰਾਗ ਰੰਗਾਂ ਨਾਲੋਂ ਮੂੰਹ ਟੁੱਟਾ ਹੈ ਔਰ ਸੁਖੀ ਹੈ। ਜਦੋਂ ਇਸ ਰਸ ਵਿੱਚ ਉੱਠਦੇ ਹਾਂ ਤੇ ਮਨ ਦੇ ਵਿੱਚ ਫਿਰ ਕਲੇਸ਼, ਕੋਈ ਨਾ ਕੋਈ ਚਿੰਤਾ, ਕੋਈ ਨਾ ਕੋਈ ਦੁੱਖ ਫੇਰ ਲੈਂਦਾ। ਇਸੇ ਵਾਸਤੇ ਉਪਦੇਸ਼ ਕੀਤਾ, ਹਰ ਵੇਲੇ ਉਸ ਪਰਮਾਤਮਾ ਵੱਲ ਧਿਆਨ ਰੱਖੋ, ਉਹਦੇ ਵੱਲ ਧਿਆਨ ਰੱਖੋਗੇ ਤੇ ਫਿਰ ਦੁੱਖਾਂ, ਚਿੰਤਾ, ਕਲੇਸ਼ਾਂ ਤੋਂ ਉੱਤੇ ਹੋ ਜਾਓਗੇ। ਦੁੱਖ ਕਲੇਸ਼ ਸਤਾਣਗੇ ਨਹੀਂ। ਜਿਸ ਹਿਰਦੇ ਵਿੱਚ ਬਾਣੀ, ਉਸ ਹਿਰਦੇ ਵਿੱਚ ਮਨ ਸੁਖੀ, ਘਰ ਸੁਖੀ, ਘਰ ਸੁਖੀ ਤੇ ਸੰਸਾਰ ਸੁਖੀ। ਜਿਹਦਾ ਮਨ ਦੁਖੀ ਹੈ, ਮਨ ਬੇਚੈਨ ਹੈ, ਉਹਦੇ ਵਾਸਤੇ ਸਾਰਾ ਸੰਸਾਰ ਹੀ ਦੁਖੀ ਹੈ। ਆਪਣੇ ਮਨਾਂ ਕੋਲ ਖੁਦ ਪੁੱਛ ਕੇ ਦੇਖ ਲਏ, ਆਪਾਂ ਜਿਤਨੇ ਵੀ ਬੈਠੇ ਹਾਂ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਦੁੱਖ ਜਾਂ ਚਿੰਤਾ ਜ਼ਰੂਰ ਹੈ। ਕਿਸੇ ਨੂੰ ਔਲਾਦ ਦਾ ਦੁੱਖ ਨਹੀਂ ਹੈ ਤਾਂ ਦੁੱਖ ਹੈ, ਨਲਾਇਕ ਹੈ ਤੇ ਤਾਂ ਦੁੱਖ। ਕੋਈ ਪਤੀ ਪਤਨੀ ਦੁਖੀ, ਮਾਂ ਬਾਪ ਦੁਖੀ, ਔਲਾਦ ਵੀ ਦੁਖੀ, ਜੇ ਸਭ ਕੁਛ ਦੁੱਖ ਹੀ ਦੁੱਖ ਹੈ ਤੇ ਫਿਰ ਸੁੱਖ। ਤੇ ਸਾਹਿਬ ਜੀ ਕਹਿੰਦੇ ਨੇ, ਸੁੱਖ ਤੇ ਫਿਰ ਨਾਮ ਦੇ ਵਿੱਚ। ਆਪਣੇ ਘਰ ਨੂੰ ਅਸੀਂ ਫਰਨੀਚਰ ਦੇ ਨਾਲ ਭਰ ਲੈਂਦੇ, ਹੋਰ ਦੁਨੀਆਂ ਦੇ ਰਾਗ ਰੰਗਾਂ ਦੇ ਸਮਾਨ ਨਾਲ ਵੀ ਭਰ ਲੈਣ। ਘਰ ਤੇ ਬਣਾ ਲਿਆ, ਘਰ ਤੇ ਸਮਾਨ ਦੇ ਨਾਲ ਭਰ ਲਿਆ, ਸਮਾਨ ਦੇ ਨਾਲ ਘਰ ਭਰ ਗਿਆ ਤੇ ਮਨ ਦੁੱਖਾਂ ਦੇ ਨਾਲ ਭਰ ਗਿਆ। ਜੇ ਸੱਚ ਨਹੀਂ ਤੇ ਆਪਣੇ ਮਨਾਂ ਕੋਲ ਖੁਦ ਪੁੱਛ ਲਈ। ਬੜੀ ਮਿਹਨਤ ਕੀਤੀ, ਘਰ ਬਾਰ ਬਣਾਇਆ, ਮਾਇਆ ਵੀ ਬੜੀ ਇਕੱਠੀ ਕੀਤੀ, ਧੀਆਂ ਪੁੱਤਰਾਂ ਵਾਸਤੇ ਸਭ ਕੁਛ ਕੀਤਾ, ਸਭ ਕੁਛ ਬਣਾਇਆ ਤੇ ਅਖੀਰ ਲੋਕ ਕਹਿ ਦਿੰਦੇ ਨੇ ਸਾਰੀ ਉਮਰ ਬੀਤ ਗਈ, ਜਿਨ੍ਹਾਂ ਵਾਸਤੇ ਇੰਨਾ ਕੁਝ ਕੀਤਾ ਹੁਣ ਉਹੀ ਅੱਗੋਂ ਅੱਖਾਂ ਦਿਖਾਉਂਦੇ, ਉਹੀ ਕਹਿਣਾ ਮੰਨ ਕੇ ਰਾਜੀ ਨੇ। ਤੇ ਸਾਹਿਬ ਜੀ ਕੀ ਕਹਿੰਦੇ ਹਨ, ਅਸਲ ਵਿੱਚ ਸਭ ਕੁਛ ਮਾਇਆ ਨੂੰ ਸਮਝ ਲਿਆ, ਮਾਇਆ ਦੀ ਦੌੜ ਪਿੱਛੇ ਦੌੜਦੇ ਰਹੇ, ਨਾ ਆਪ ਚੰਗੇ ਗੁਣ ਗ੍ਰਹਿਣ ਕੀਤੇ ਤੇ ਨਾ ਹੀ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਤੇ ਜਦ ਹੁਣ ਬੱਚੇ ਹੱਥੋਂ ਨਿਕਲ ਗਏ ਤੇ ਹੁਣ ਉਹਨਾਂ ਨੂੰ ਕਾਬੂ ਕਰਨਾ ਚਾਹੁੰਦੇ ਆ, ਪਰ ਹੱਥੋਂ ਨਿਕਲੇ ਹੋਏ ਕਦ ਵਾਪਸ ਆਉਂਦੇ। ਤੇ ਸਾਹਿਬ ਜੀ ਕਹਿੰਦੇ ਹਨ, ਬੱਚਿਆਂ ਨੂੰ ਸੁੱਖ ਦਿਓ, ਕੱਪੜਾ ਵੀ ਦਿਓ, ਅੰਨ ਵੀ ਦਿਓ, ਚੰਗੀ ਵਿਦਿਆ ਵੀ ਦਿਓ, ਪਰ ਨਾਲ ਨਾਲ ਚੰਗੇ ਗੁਣ ਵੀ ਦਿਓ। ਬੱਚਿਆਂ ਦੇ ਸੁਧਾਰ ਵਾਸਤੇ ਆਪਣੀਆਂ ਆਦਤਾਂ ਵੀ ਸੁਧਾਰਨੀਆਂ ਪੈਣਗੀਆਂ। ਹੁਣ ਜੇ ਪਿਓ ਸ਼ਰਾਬ ਪੀਵੇ, ਧੀਆਂ ਪੁੱਤ ਪੀਂਦੇ ਕਿ ਸਾਡਾ ਬਾਪੂ ਸ਼ਰਾਬ ਪੀਂਦਾ, ਤੇ ਕੱਲ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਆਖੇਗਾ ਕਿ ਬੇਟਾ ਤੁਸੀਂ ਸ਼ਰਾਬ ਨਾ ਪੀ। ਉਹਨਾਂ ਤੇ ਕਹਿਣਾ, ਬਾਪੂ ਤੂੰ ਵੀ ਪੀਂਦਾ ਰਿਹਾ, ਸਾਨੂੰ ਕਿਉਂ ਰੋਕਦਾ? ਕਿਉਂਕਿ ਬੱਚੇ ਜੋ ਦੇਖਦੇ ਨੇ ਉਹ ਕਰਦੇ। ਕਈ ਜਗ੍ਹਾ ਦੋਸ਼ ਅਸੀਂ ਔਲਾਦ ਨੂੰ ਦਿੰਦੇ ਹਾਂ, ਔਲਾਦ ਵੀ ਦੋਸ਼ੀ ਹੈ, ਪਰ ਕਈ ਜਗ੍ਹਾ ਦੋਸ਼ ਸਾਡਾ ਆਪਣਾ ਵੀ ਹੁੰਦਾ। ਪਤੀ ਪਤਨੀ ਲੜਦੇ ਹਨ, ਬੱਚੇ ਦੇਖਦੇ ਨੇ, ਮਾਂ ਬਾਪ ਇੱਕ ਦੂਸਰੇ ਨੂੰ ਬੁਰਾ ਭਲਾ ਕਹਿ ਰਹੇ ਨੇ, ਤੇ ਬੱਚੇ ਜਿਹੜੇ ਨੇ ਫਿਰ ਬਾਹਰ ਭੱਜਦੇ ਨੇ, ਤੇ ਬਾਹਰ ਜਿਹੋ ਜਿਹੀ ਸੁਸਾਇਟੀ ਮਿਲਦੀ ਹੈ ਫਿਰ ਬੱਚੇ ਉਸ ਰੰਗ ਵਿੱਚ ਰੰਗੇ ਜਾਂਦੇ। ਤੇ ਜੇ ਬੱਚੇ ਦੇਖਣ ਸਾਡੇ ਮਾਂ ਬਾਪ ਇੱਕ ਦੂਸਰੇ ਨੂੰ ਜੀ ਕਹਿ ਕੇ ਬੁਲਾਉਂਦੇ, ਅਗਰ ਬੱਚੇ ਦੇਖਣ ਸਾਡੇ ਮਾਪੇ ਸਵੇਰੇ ਉੱਠ ਕੇ ਪਾਠ ਕਰਦੇ ਹਨ, ਹੱਥ ਜੋੜ ਕੇ ਬਹਿੰਦੇ ਹਨ, ਬਾਣੀ ਪੜ੍ਹਦੇ ਹਨ, ਤੇ ਬੱਚੇ ਵੀ ਬੈਠਣ, ਬੜਾ ਅਸਰ ਹੁੰਦਾ ਦਾਸ। ਗੁਰੂ ਕਿਰਪਾ ਦੁਆਰਾ ਆਪ ਸੰਗਤਾਂ ਦੀ ਅਸੀਸ ਸਦਕਾ ਕਈ ਜਗ੍ਹਾ ਕੀਰਤਨ ਕਰਨ ਜਾਂਦੇ ਹਾਂ ਤੇ ਦੇਖਦੇ। ਲਾਸ ਏਂਜਲਸ ਇਹਨਾਂ ਦਿਨਾਂ ਦੀ ਇਹ ਗੱਲ ਹੈ, ਇੱਕ ਡੇਢ ਸਾਲ ਦੀ ਬੱਚੀ ਨੇ ਆਪਣੇ ਡੈਡੀ ਨੂੰ ਫਰਮਾਇਸ਼ ਕੀਤੀ ਕਿ ਮੈਂ ਉਹ ਸ਼ਬਦ ਸੁਣਨਾ ਹੈ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿ ਗੁਰੂ ਮਹਾਰਾਜ ਦੀ ਹਜ਼ੂਰੀ ਹੈ, ਇੱਥੇ ਝੂਠ ਬੋਲਣ ਵਾਲਾ ਨਰਕਾਂ ਦਾ ਭਾਗੀ ਹੈ। ਜੋ ਸੱਚ ਹੈ ਆਪ ਜੀ ਨੂੰ ਕਹਿ ਰਹੇ, ਉਹ ਬੱਚੀ ਨੇ ਸ਼ਬਦ ਦੀ ਫਰਮਾਇਸ਼ ਕਿਉਂ ਕੀਤੀ? ਕਿਉਂਕਿ ਦਾਸਾਂ ਨੇ ਸ਼ਬਦ ਦੀ ਟੇਪ ਪਰਵਾਈ ਹੈ, ਪਰ ਉਹ ਪਰਿਵਾਰ ਉਹ ਟੇਪ ਘਰ ਵਿੱਚ ਹਮੇਸ਼ਾ ਲਾ ਰੱਖਦਾ। ਹੁਣ ਡੇਢ ਸਾਲ ਦੀ ਬੱਚੀ ਕੀ, ਲੇਕਿਨ ਸੁਣ ਸੁਣ ਕੇ ਉਹਨੂੰ ਸ਼ਬਦ ਇੰਨਾ ਪਿਆਰਾ ਲੱਗਦਾ ਹੈ ਕਿ ਜਦ ਉਹਨਾਂ ਨੇ ਦੱਸਿਆ ਕਿ ਬੇਟਾ ਇਹਨਾਂ ਦੀ ਟੇਪ ਹੈ ਜਿਹੜਾ ਸ਼ਬਦ ਤੂੰ ਸੁਣਦੀ, ਉਸ ਸ਼ਬਦ ਦੀ ਫਰਮਾਇਸ਼ ਹੋਈ ਔਰ ਦਾਸਾਂ ਨੇ ਸ਼ਬਦ ਫਿਰ ਸੰਗਤ ਵਿੱਚ ਪੜ੍ਹੇ। ਸਾਧ ਸੰਗਤ, ਜੇ ਘਰ ਦਾ ਮਾਹੌਲ ਠੀਕ ਰੱਖਾਂਗੇ ਤੇ ਬੱਚੇ ਵੀ ਠੀਕ ਰਹਿਣਗੇ, ਜੇ ਅਸੀਂ ਆਪਣੀ ਐਸ਼ ਵਿੱਚ ਪਏ ਹਾਂ ਤੇ ਫਿਰ ਕੱਲ ਤੂੰ ਬੱਚਿਆਂ ਕੋਲ ਕੀ ਉਮੀਦ ਰੱਖਣਾ? ਕੁਝ ਆਪਣੇ ਆਪ ਨੂੰ ਸੁਧਾਰੀਏ ਤੇ ਬੱਚੇ ਆਪੇ ਸੁਧਰ ਜਾਣਗੇ। ਮਾਂ ਬਾਪ ਸਲੂਕ ਵਿੱਚ ਰਹਿ, ਪਤਨੀ ਪਤੀ ਨੂੰ ਬੁਲਾਵੇ ਪਰ ਜੀ ਕਰਕੇ। ਇਹ ਨਹੀਂ ਕਿ ਜੇ ਪਤਨੀ ਘਰ ਵਾਲੀ ਹੱਥ ਜੋੜੀ ਫਿਰੇ ਤੇ ਬੰਦਾ ਡਾਂਗ ਚੁੱਕੀ ਫਿਰੇ, ਨਹੀਂ। ਜੇ ਬੰਦਾ ਉਮੀਦ ਰੱਖਦਾ ਹੈ ਘਰ ਵਾਲੀ ਜੀ ਕਹਿ ਕੇ ਬੁਲਾਵੇ ਤੇ ਪਤੀ ਦਾ ਵੀ ਫਰਜ਼ ਬਣਦਾ ਹੈ ਕਿ ਔਰਤ ਦਾ ਉਹ ਪੂਰਾ ਮਾਣ ਕਰੇ। ਕਿਉਂਕਿ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਹਨ, ਧਨ ਫਿਰ ਇਹ ਨਾ ਆਖੀ, ਬਹਿਣ ਇਕੱਠੇ ਹੋਏ। ਸਾਹਿਬ ਜੀ ਕਹਿੰਦੇ ਹਨ ਧਨ ਔਰ ਫਿਰ ਪਤੀ ਪਤਨੀ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਜਿਹੜੇ ਇਕੱਠੇ ਬਹਿੰਦੇ ਹਨ, ਅਸੀਂ ਤੇ ਪਤੀ ਪਤਨੀ ਉਹਨਾਂ ਨੂੰ ਕਹਿੰਦੇ ਹਾਂ। ਕਿੰਨਾ ਨੂੰ? ਧਨ ਫਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਸਰੀਰ ਭਾਵੇਂ ਦੋ ਹੋਣ ਪਰ ਆਤਮਾ ਇੱਕ ਹੋਵੇ, ਭਾਵ ਵਿਚਾਰ ਇੱਕ ਹੋਣ ਸੁਭਾਅ ਇੱਕ ਹੋਵੇ। ਅਸਲ ਵਿੱਚ ਉਹ ਪਤੀ ਪਤਨੀ ਹਨ ਜੇ ਘਰਵਾਲੀ ਦਾ ਮੂੰਹ ਇੱਕ ਪਾਸੇ ਹੋਵੇ ਤੇ ਘਰਵਾਲੇ ਦਾ ਦੂਸਰੇ ਪਾਸੇ, ਫਿਰ ਤੇ ਗੱਲ ਨਹੀਂ ਨਾ ਬਣੀ। ਗੁਰਬਾਣੀ ਨੂੰ ਕੱਲਿਆਂ ਸੁਣਨਾ ਹੈ ਨਹੀਂ, ਸਿੱਖਿਆ ਵੀ ਨਹੀਂ। ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗੇ। ਇੱਥੇ ਜਗ੍ਹਾ ਜਗ੍ਹਾ ਦੇਖੇ ਹੈ ਕ੍ਰਿਸਮਸ ਆ ਰਹੀ ਹੈ, ਕ੍ਰਿਸਮਸ ਦਾ ਤਿਉਹਾਰ ਲੋਕ ਬੜੇ ਇੱਥੇ ਪਿਆਰ ਨਾਲ ਮਨਾਉਂਦੇ ਨੇ, ਲਾਈਟਾਂ ਲੱਗ ਰਹੀਆਂ ਨੇ, ਬੜਾ ਕੁਝ ਹੋ ਰਿਹਾ। ਤੇ ਸਾਧ ਸੰਗਤ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਜਦ ਗੁਰਪੁਰਬ ਮਨਾਉਂਦੇ ਹਾਂ ਤੇ ਗੁਰੂ ਸਾਹਿਬਾਂ ਦੇ ਗੁਰਪੁਰਬ ਇਸ ਹਿਸਾਬ ਨਾਲ ਮਨਾਇਆ ਕਰੀਏ ਕਿ ਇਕੱਲਾ ਸਿੱਖਾਂ ਨੂੰ ਹੀ ਪਤਾ ਨਾ ਲੱਗੇ ਗੁਰਪੁਰਬ ਮਨਾ ਰਹੇ, ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਜਿਹੜੇ ਹੋਰ ਵੀ ਕੌਮਾਂ ਦੇ ਜਾਤਾਂ ਦੇ ਲੋਕ ਰਹਿੰਦੇ ਨੇ ਕਿ ਗੁਰੂ ਦਾ ਗੁਰਪੁਰਬ ਮਨਾਇਆ ਜਾ ਰਿਹਾ। ਉਹ ਪੁੱਛਣ ਕੌਣ ਹੈ ਗੁਰੂ, ਕੈਸਾ ਉਪਦੇਸ਼ ਹੈ, ਕੀ ਕਹਿੰਦੇ ਹਨ ਔਰ ਕੀ ਜੀਵਨ ਦਾ ਰਾਹ ਦੱਸਦੇ ਹਨ। ਔਰ ਖਾਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ ਔਰ ਗੁਰਗੱਦੀ ਦਾ ਗੁਰਪੁਰਬ, ਇਹ ਤੇ ਇੰਨੀ ਧੂਮਧਾਮ ਨਾਲ ਮਨਾਉਣਾ ਚਾਹੀਦਾ, ਨਗਰ ਕੀਰਤਨ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬ ਗੁਰਗੱਦੀ ਤੇ ਇਸ ਵੇਲੇ ਬੈਠੇ ਹਨ। ਔਰ ਇਸ ਗੱਲ ਦਾ ਬੜਾ ਅਫਸੋਸ ਹੁੰਦਾ ਹੈ ਕਿ ਲੋਕ ਬਾਕੀ ਗੁਰਪੁਰਬ ਤੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ, ਗੁਰਗੱਦੀ ਪੁਰਬ ਔਰ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਘੱਟ ਮਨਾਉਂਦੇ ਹਨ। ਜਦ ਬਾਣੀ ਗੁਰੂ ਹੈ ਤੇ ਫਿਰ ਗੁਰੂ ਦਾ ਗੁਰਪੁਰਬ ਉਸ ਉਤਸ਼ਾਹ ਨਾਲ ਹੀ ਮਨਾਉਣਾ ਚਾਹੀਦਾ, ਆਸ ਪਾਸ ਦੇ ਲੋਕਾਂ ਨੂੰ, ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੇ, ਗਰੀਬਾਂ ਨੂੰ, ਭੁੱਖਿਆਂ ਨੂੰ ਲੰਗਰ ਵਰਤਾਇਆ ਜਾਵੇ। ਗੁਰੂ ਦੇ ਨਾਂ ਤੇ ਜੋ ਕੋਈ ਸੇਵਾ ਕਰ ਸਕਦਾ ਉਸ ਦਿਨ ਕੋਈ ਕੱਪੜੇ ਦੇਵੇ, ਕੋਈ ਅੰਨ ਵੰਡੇ, ਕੋਈ ਕਿਸੇ ਦੀ ਮਦਦ ਕਰੇ, ਦੁਨੀਆਂ ਨੂੰ ਪਤਾ ਲੱਗੇ ਕਿ ਵਾਕਿਆ ਹੀ ਗੁਰੂ ਨਾਨਕ ਦੇ ਸਿੱਖ ਵੰਡ ਕੇ ਖਾਂਦੇ ਹਨ, ਭਲਾ ਕਰਦੇ ਹਨ, ਭਲਾ ਮੰਗਦੇ ਹਨ। ਤੁਹਾਡਾ ਇਹ ਜਿਹੜਾ ਕਰਤੱਵ ਹੋਵੇਗਾ ਇਹ ਦੁਨੀਆਂ ਦੇ ਨਾਲ ਤੁਹਾਡੀ ਇੱਕ ਨਵੀਂ ਸਾਂਝ ਪਾਵੇਗਾ।
ਸਤਿਨਾਮ 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 ਜੀ ਵਾਹਿਗੁਰੂ ਸਤਿਨਾਮ ਸਤਿਨਾਮ
ਜੀ ਨਾ ਗੁਰਮੁਖਾਂ ਪਿਆਰੀਆਂ ਮਾਤਾਵਾਂ ਬੀਬੀਆਂ ਭੈਣਾਂ ਸ਼ਬਦ ਪੀਟ ਮੈਂ ਅਰਦਾਸ ਕਰਾਈ ਹੈ ਤੇ ਇਹਨਾਂ ਦੇ ਨਾਮ ਤੋਂ ਆਪ ਜਾਣੂ ਹੋ ਸਰਬੱਤ ਨੂੰ ਨਾਮ ਦਾ ਬਖਸ਼ਣਾ ਚਾਹੁੰਦਾ।